ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬਜਾਂ ਦੁਆਰਾ ਪਰਮ ਵਿਸ਼ੇ ਉੱਪਰ 10 ਲਿਖ ਲਿਖੇ ਹਨ, ਉਹਨਾਂ ਵਿੱਚੋਂ ਭਾਗ ਚੌਥਾ ਆਪ ਜੀ ਨਾਲ ਸਾਂਝ ਕਰਨ ਲੱਗੇ ਹਾਂ। ਬੜੇ ਪਿਆਰ ਅਦਬ ਇਕਾਗਰਚਿਤ ਹੋ ਕੇ ਸ਼ਰਵਣ ਕਰੀਏ। ਪਰਮ ਭਾਗ ਚੌਥਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ, ਕਰ ਆਸਨ ਡਿੱਠ ਚਾਉ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਣ ਦੇ ਨਾਲ ਹੀ ਆਪਣਾ ਪ੍ਰਕਾਸ਼ ਰਚਿਆ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਅਥਵਾ ਨਾਮ ਕਿਹਾ ਗਿਆ ਹੈ। ਅਕਾਲ ਪੁਰਖ ਨੇ ਆਪਣੇ ਆਪ ਨੂੰ ਸਾਜਣ ਦੇ ਨਾਲ ਹੀ ਆਪਣਾ ਪ੍ਰਕਾਸ਼ ਰਚਿਆ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਅਥਵਾ ਨਾਮ ਕਿਹਾ ਗਿਆ ਹੈ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਅਥਵਾ ਧੁੱਪ ਹਰ ਪਾਸੇ ਆਪ ਮੁਹਾਰੇ ਸਹਿ ਸੁਭਾਏ ਪ੍ਰਕਾਸ਼ਿਤ ਹੋ ਰਹੀ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦਾ ਪ੍ਰਕਾਸ਼ ਰੂਪੀ ਸ਼ਬਦ ਅਥਵਾ ਨਾਮ ਵੀ ਕਾਇਨਾਤ ਦੇ ਹਰ ਪਾਸੇ ਓਤ ਪੋਤ ਤਾਣੇ ਪੇਟੇ ਜ਼ਰੇ ਜ਼ਰੇ ਵਿੱਚ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਕੇ ਰਵ ਰਿਹਾ ਭਰਪੂਰ ਹੈ। ਸਰਬੇ ਰਵ ਰਿਹਾ ਗੁਰੂ ਰੂਪ ਮੁਰਾਰੇ, ਗੁਰੂ ਰੂਪ ਮੁਰਾਰੇ ਤ੍ਰਿਵਣ ਧਾਰੇ ਤਾਕਾ ਅੰਤ ਨਾ ਪਾਇਆ। ਸੂਰਜ ਦਿਸ਼ਟਮਾਨ ਹੈ ਅਤੇ ਉਸਦੀ ਧੁੱਪ ਵੀ ਦਿਸ਼ਟਮਾਨ ਹੈ, ਪਰ ਅਕਾਲ ਪੁਰਖ ਅਦਿਸ਼ਟ ਅਗੋਚਰ ਅਤੇ ਅਪਾਰ ਹੈ, ਜੋ ਸਿਰਫ ਅਨੁਭਵ ਦੁਆਰਾ ਬੁੱਝਿਆ ਸੀਝਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਜਲ ਥਲ ਮਈਲ ਗੁਪਤੋਂ ਵਰਤੈ ਗੁਰਸ਼ਬਦੀ ਦੇਖ ਨਿਹਾਰੀ ਜੀਓ। ਆਪੇ ਗੁਪਤ ਵਰਤੇ ਸਭ ਅੰਤਰ, ਗੁਰ ਕੈ ਸ਼ਬਦ ਪਛਾਤਾ ਹੈ। ਜਿਸ ਤਰ੍ਹਾਂ ਸੂਰਜ ਦੀ ਧੁੱਪ ਵਿੱਚ ਗਰਮੀ, ਰੋਸ਼ਨੀ, ਸ਼ਕਤੀ, ਜੀਵਨ ਆਦਿ ਅਨੇਕਾਂ ਗੁਣ ਪ੍ਰਵੇਸ਼ ਹਨ, ਉਸੇ ਤਰ੍ਹਾਂ ਅਕਾਲ ਪੁਰਖ ਦੇ ਪ੍ਰਕਾਸ਼ ਰੂਪੀ ਸ਼ਬਦ ਅਥਵਾ ਨਾਮ ਵਿੱਚ ਵੀ ਅਨੇਕਾਂ ਦੈਵੀ ਗੁਣ ਸਹਿ ਸੁਭਾਏ ਸਦੀਵੀ ਪ੍ਰਕਾਸ਼ਿਤ ਅਤੇ ਪ੍ਰਵਿਰਤ ਹੋ ਰਹੇ ਹਨ, ਜਿਹਾ ਕਿ ਆਤਮ ਪ੍ਰਕਾਸ਼, ਤਤ ਗਿਆਨ, ਹੁਕਮ, ਅਨਹਦ ਧੁਨੀ, ਅਨਹਦ ਬਾਣੀ, ਮਿਹਰ, ਖਿਮਾ, ਦਇਆ, ਸੁੱਖ, ਖਿੱਚ, ਪ੍ਰੇਮ, ਅਚਰਜ ਸਵਾਦ, ਬਿਸਮਾਦੀ ਆਨੰਦ, ਮਹਾਰਸ ਆਦਿ। ਇਹਨਾਂ ਸਾਰਿਆਂ ਆਤਮਿਕ ਗੁਣਾਂ ਦੇ ਸੰਗ੍ਰਹਿ ਨੂੰ ਹੀ ਗੁਰਬਾਣੀ ਵਿੱਚ ਨਾਮ ਕਿਹਾ ਹੈ। ਭਾਵੇਂ ਗੁਰਬਾਣੀ ਵਿੱਚ ਕਈ ਵਾਰੀ ਇਸ ਨਾਮ ਦਾ ਜ਼ਿਕਰ ਆਇਆ ਹੈ ਅਤੇ ਅਸੀਂ ਕਿਤੇ ਹੀ ਸਮੇਂ ਤੋਂ ਇਸ ਦੀ ਬਾਬਤ ਪੜ੍ਹਦੇ ਅਤੇ ਸੁਣਦੇ ਰਹੇ ਹਾਂ, ਪਰ ਸਾਨੂੰ ਇਸ ਨਾਮ ਅਮੋਲ ਦੀ ਅਜੇ ਤਾਈਂ ਸੋਝੀ ਨਹੀਂ ਆਈ, ਕਿਉਂਕਿ ਅਸੀਂ ਇਸ ਨੂੰ ਆਪਣੀ ਅਲਪ ਬੁੱਧੀ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਤਾਂ ਕਦੀ ਨਾ ਕਦੀ ਅਨੁਭਵੀ ਤਤ ਗਿਆਨ ਦੀ ਪ੍ਰਾਪਤੀ ਹੋਈ ਹੈ, ਨਾ ਹੋਈ ਹੈ, ਨਾ ਹੀ ਬਿਸਮਾਦੀ ਰੰਗ ਦੀ ਅਨੁਭਵਤਾ ਹੋਈ ਹੈ ਅਤੇ ਨਾ ਹੀ ਪ੍ਰੇਮ ਰਸ ਦਾ ਸਵਾਦ ਆਇਆ ਹੈ। ਸਾਨੂੰ ਤਾਂ ਕਦੀ ਨਾ ਹੀ ਅਨੁਭਵੀ ਤਤ ਗਿਆਨ ਦੀ ਪ੍ਰਾਪਤੀ ਹੋਈ ਹੈ, ਨਾ ਹੀ ਬਿਸਮਾਦੀ ਰਸ ਦੀ ਅਨੁਭਵਤਾ ਹੋਈ ਹੈ ਅਤੇ ਨਾ ਹੀ ਪ੍ਰੇਮ ਰਸ ਦਾ ਸਵਾਦ ਆਇਆ। ਇਸ ਗਹਿਰ ਗੰਭੀਰ ਅਥਾਹ ਸਾਰ ਤਤ ਵਸਤੂ ਨਾਮ ਦੇ ਵਿਸ਼ੇ ਨੂੰ ਅਸੀਂ ਦਿਮਾਗੀ ਗਿਆਨ ਦਾ ਵਿਸ਼ਾ ਹੀ ਸਮਝਿਆ ਹੋਇਆ ਹੈ, ਪਰ ਇਹ ਆਤਮ ਪ੍ਰਕਾਸ਼ ਰੂਪ ਨਾਮ ਆਤਮਿਕ ਵਸਤੂ ਹੈ, ਜੋ ਕਿ ਆਤਮਿਕ ਮੰਡਲ ਵਿੱਚ ਪ੍ਰਕਾਸ਼ਿਤ ਹੈ ਅਤੇ ਜਿਸ ਨੂੰ ਸਿਰਫ ਅਨੁਭਵ ਦੁਆਰਾ ਹੀ ਬੁੱਝਿਆ ਅਤੇ ਮਾਣਿਆ ਜਾ ਸਕਦਾ ਹੈ। ਅਕਾਲ ਪੁਰਖ ਨੇ ਇਸ ਆਤਮ ਮੰਡਲ ਵਿੱਚੋਂ ਦੂਜਾ ਦੋਏ ਅਥਵਾ ਦੂਜਾ ਭਾਉ ਰਚਿਆ ਹੈ, ਜਿਸ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ एक से ते सब दूजा हुआ, एको वर्तै अवर ना बिया। दूजा पावर चायन त्रै गुण वर्तारा, सब कुछ तेरा खेल है ससिरजन हारा। दुई कुदरत साजिए कर आसन डिठो चाओ। अकाल पुरख ने अपनी मौज विच ए दूजी कुदरत अथवा माइकी मंडल रचिया। इस माइकी मंडल विचों मैं मेरी, दूजा पाओ, खुदगर्जी, ईरखा द्वैत, वैर विरोध, खिचो ताण, दुख कलेश आदि अनेक माइकी अवगुण उपजदे ते परवृत होंदे हन। इस दूजे भाव वाली दुई कुदरत की प्रवृत्ति सिर्फ त्रैगुणी माइकी मंडल तई सीमित है। हनेरे विच अनेक ठोकरा परम भुलेखे ते दुख कलेश आदि उपजदे हन। इसी तरह आत्म प्रकाश दे तत् ज्ञान तो बगैर त्रै गुणी माइकी अग्ञानता दे भरमई अंधकार गुबार विच जीव नू ब्यंग दुख कलेश भोगने पैंदे हन। अते जो भी कर्म धर्म करता है वह सब अधूरे ते गलत होंदे हन। गुरबाणी विच जीव की इस मानसिक हालत नू इहों बयान किया गया है, मनमुख कर्म करे हंकारी सब दुखो दुख कमाए, हो हो करे ता आप जनाए, बहु कर्म करे किस थाए न पाए। मानमुख माया मोह है, नाम न लगो प्यार, कूड़ कमावे कूड़ संग्रह कूड़ करे आहार। बिख माया तन संच मरे, अंते होए सब छार, कर्म तरम सुत संजम करे अंतर लोह विकार। नानक जे मनमुख कमावै सो थाए न पवै, दरगे होए खुआर। जगत अज्ञानी अंध है, दूजे पाए कर्म कमाए, दूजे पाए जेते कर्म करे दुख लगे तन ताए। बिरनावे सब दुख संसारा, बहु कर्म कमावे वधे विकारा। हनेरे दी अपनी कोई हस्ती नहीं है, रोशनी दी अनहोद नू ही हनेरा कहा जाता है। अकाल पुरख ही सच है, अते उस विचों उपजिया प्रकाश अथवा नाम भी सच ते अटल है। इस आत्म प्रकाश अथवा नाम दे इलावा बाकी सब कुछ दूजा भाव परम भुलावा अथवा माया ही है, जिस विच सारी कायनात परवृत है। सारे जीव इस कूड रूपी भरम के अंधकार विच इतने गलतान मस्त अते संतुष्ट हन कि इन्हां नूं इस कूड़े भरमगढ़ तों इलावा होर किसे उच्चे सुच्चे आत्मक मंडल का ख्याल ही नहीं आउंदा। जां जान बुझ के अवेसले बेपरवाह अथवा मचले हुए हन। इस तरह असी अपने कूड़े भरम की मोह माया विच ही अपना अमोलक जीवन अजाई गवा रहे हां। गुरबाणी विच साडे स्कूड रूपी भरम के जीवन नूं इहों दर्शाया गया है, कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसनहार, कूड़ सोयना, कूड़ रूपा, कूड़ पहननहार, कूड़ काया, कूड़ कप्पड़, कूड़ रूप अपार, कूड़ मियाँ, कूड़ बीबी, खप होए खार, कूड़ कूड़ नेहो लगा विसरिया करदार। दृष्ट मान है सगल मिथेना, जिस तरह लकड़ दी अग्नि राही धुएं दी कालक प्रगट होंदी है, उसी तरह भरम दी छाया साडे मन बुद्धि अंतशकरण विच गुप्ती तौर ते चिमड़ी होई है, अते साडे जीवन दे हर पख द्वारा प्रगट पहारे होके जापती है। पर अत्यंत चंबे वाली गल तां ए है कि भावें जीव इसे दूजे पाओ परम होमै कोर अंधकार अते दुबधा विच जन्मा जन्मा तो विचरदा आया है अते हुण भी इसे अंधकार विच अथवा भरम विच प्रवृत्त है, पर जीव नू इस दी बाबत सोझी ही नहीं अते इस दी बाबत जानन दी लोड़ ही नहीं पासदी। ਅਤੇ ਨਾ ਹੀ ਅਸੀਂ ਆਪਣੇ ਭਰਮ ਨੂੰ ਮੰਨਣ ਲਈ ਤਿਆਰ ਹਾਂ। ਦੂਜੇ ਭਾਵ ਦੀ ਇਸ ਭਰਮ ਦੀ ਛਾਇਆ ਬਾਬਤ ਗੁਰਬਾਣੀ ਵਿੱਚ ਇਉਂ ਚਾਨਣਾ ਪਾਉਂਦੀ ਹੈ, ਭਰਮੇ ਭੂਲਾ ਸਭ ਜਗ ਫਿਰੈ ਮਨਮੁਖ ਪਤ ਗਵਾਈ। ਭਰਮੇ ਭੂਲਾ ਫਿਰੇ ਸੰਸਾਰ ਮਰ ਜਨਮੇ ਜਮ ਕਰੇ ਖੁਆਰ। ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ, ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਪਾਉ ਹੈ ਦੂਜਾ। ਨਾਨਕ ਸੱਚਾ ਏਕ ਹੈ ਦੋ ਵਿੱਚ ਹੈ ਸੰਸਾਰ। ਸਾਡੇ ਪਰਿਵਾਰਕ ਜੀਵਨ, ਭਾਈਚਾਰਕ ਜੀਵਨ, ਵਿਵਹਾਰਕ ਜੀਵਨ, ਰਾਜਨੀਤਿਕ ਜੀਵਨ, ਧਾਰਮਿਕ ਜੀਵਨ, ਸਮਾਜਿਕ ਜੀਵਨ, ਸੱਭਿਅਤਾ, ਮਨੁੱਖਤਾ ਨੂੰ ਵੀ ਇਸੇ ਭਰਮ ਭੁਲਾਵੇ ਦੀ ਰੰਗਤ ਜਾਂ ਪਿਉਂਦ ਚੜੀ ਹੋਈ ਹੈ। ਮਨੁੱਖਤਾ ਦੀ ਇਹ ਨਵੀਨ ਸੱਭਿਅਤਾ ਮਾਡਰਨ ਸਿਵਿਲਾਈਜੇਸ਼ਨ ਆਪਣੇ ਸਿਖਰ ਤਾਹੀਂ ਪਹੁੰਚ ਚੁੱਕੀ ਹੈ ਅਤੇ ਇਸਦਾ ਸਾਨੂੰ ਅਤਿ ਮਾਣ ਹੈ। ਪਰ ਇਸ ਸੱਭਿਅਤਾ ਦੀਆਂ ਮਾਨਸਿਕ ਅਤੇ ਵਿਗਿਆਨਕ ਪ੍ਰਾਪਤੀਆਂ ਮਾਇਕੀ ਭਰਮ ਭੁਲਾਵੇ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਅਤੇ ਸੀਮਤ ਹਨ ਅਤੇ ਇਹਨਾਂ ਦਾ ਆਤਮਿਕ ਮੰਡਲ ਨਾਲ ਕੋਈ ਸੰਬੰਧ ਨਹੀਂ ਹੈ। ਇਸਦਾ ਪ੍ਰਤੱਖ ਸਬੂਤ ਇਹ ਹੈ ਕਿ ਜਿਉਂ ਜਿਉਂ ਸਾਡੀ ਸੱਭਿਅਤਾ ਵਿਕਸਿਤ ਹੋ ਕੇ ਨਵੀਨ ਹੁੰਦੀ ਜਾਂਦੀ ਹੈ, ਤਿਉਂ ਤਿਉਂ ਸਾਡਾ ਸਦਾਚਾਰ ਅਤੇ ਮਨੁੱਖਤਾ ਨਿਗਰਦੀ ਜਾਂਦੀ ਹੈ ਅਤੇ ਨਾਲ ਹੀ ਇਸਦੀ ਕਦਰ ਕੀਮਤ ਵੀ ਘਟਦੀ ਜਾ ਰਹੀ ਹੈ। ਇਸੇ ਕਾਰਨ ਸੰਸਾਰ ਵਿੱਚ ਈਰਖਾ, ਦਵੈਤ, ਵੈਰ, ਵਿਰੋਧ, ਵਿਸ਼ੇ ਵਿਕਾਰ, ਬੇਈਮਾਨੀ, ਚੋਰ ਬਜ਼ਾਰੀ, ਜ਼ੁਲਮ ਆਦਿ ਔਗੁਣ ਵਧਦੇ ਜਾ ਰਹੇ ਹਨ। ਇਸ ਨਵੀਨ ਸੱਭਿਅਤਾ ਦੀ ਆਧੁਨਿਕਤਾ ਦੁਆਰਾ ਮਨੁੱਖਤਾ ਦੇ ਹਿਰਦਿਆਂ ਵਿੱਚ ਦਇਆ, ਖਿਮਾ, ਸੇਵਾ, ਪਰਉਪਕਾਰ, ਮਿਲਵਰਤਨ, ਇਮਾਨਦਾਰੀ, ਵਿਸ਼ਵਾਸ, ਆਸਕਤਾ ਦਾ ਵਾਧਾ ਹੋਣਾ ਚਾਹੀਦਾ ਸੀ। ਪਰ ਬੜੀ ਹੈਰਾਨੀ ਅਤੇ ਅਫਸੋਸ ਦੀ ਗੱਲ ਹੈ ਕਿ ਇਸਦੇ ਐਨ ਉਲਟ ਸਾਡੀ ਨਵੀਨ ਸੱਭਿਅਤਾ ਦੀ ਰੋਸ਼ਨੀ ਨਾਲ ਮਨੁੱਖਤਾ ਪਿਛਲੇ ਜ਼ਮਾਨੇ ਨਾਲੋਂ ਵੀ ਸ਼ੱਕੀ, ਖੁਦਗਰਜ਼, ਵਿਸ਼ਵਾਸਘਾਤੀ, ਜ਼ਾਲਮ, ਅਸ਼ਰਧਕ, ਝੂਠੀ, ਨਾਸ਼ਤਕ, ਵਿਕਾਰੀ ਹੋ ਰਹੀ ਹੈ। ਇਸ ਤਰ੍ਹਾਂ ਵਿਸ਼ਵ ਵਿੱਚ ਅਸ਼ਾਂਤੀ, ਡਰ, ਖਿੱਚੋਤਾਣ, ਹੇਰਾਫੇਰੀ, ਵੱਡੀ ਖੋਰੀ, ਸਮਗਲਿੰਗ, ਤੰਗ ਦਿਲੀ, ਅਤਿਆਚਾਰ ਹੋ ਰਹੇ ਹਨ ਅਤੇ ਵਧਦੇ ਜਾ ਰਹੇ ਹਨ। ਮਨੁੱਖਤਾ ਦੀ ਇਹ ਮਾਨਸਿਕ ਗਿਰਾਵਟ ਸਾਡੀ ਨਵੀਨ ਸੱਭਿਅਤਾ, ਆਧੁਨਿਕਤਾ, ਵਿਦਵਤਾ, ਵਿਗਿਆਨ, ਫਿਲਾਸਫੀ, ਧਰਮਾਂ, ਧਰਮ ਉਪਦੇਸ਼ਾਂ, ਧਰਮ ਪ੍ਰਚਾਰ ਦੇ ਬਾਵਜੂਦ ਵਧਦੀ ਜਾ ਰਹੀ ਹੈ ਅਤੇ ਮਨੁੱਖਤਾ ਆਪਣੀ ਤਬਾਹੀ ਵੱਲ ਅੰਨੇ ਵਾਰ ਦੌੜੀ ਜਾ ਰਹੀ ਹੈ। ਜੀਵ ਦੇ ਸੁਧਾਰ ਅਤੇ ਕਲਿਆਣ ਲਈ ਵਿਅੰਗ ਸਭਾ ਸੁਸਾਇਟੀਆਂ, ਸੁਧਾਰ ਸੰਸਥਾਵਾਂ, ਸਟੱਡੀ ਸਰਕਲਾਂ, ਲਾਇਬ੍ਰੇਰੀਆਂ, ਭਾਈਚਾਰਕ ਸੰਮੇਲਨ, ਅਮਨ ਕਮੇਟੀਆਂ, ਧਾਰਮਿਕ ਸਮਾਗਮਾਂ, UNO, UNESCO ਵਰਗੀਆਂ ਅਨੇਕਾਂ ਮਹੱਤਵਪੂਰਨ ਸੁਧਾਰਕ ਸੰਸਥਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਉੱਤੇ ਬੇਅੰਤ ਖਰਚਾ, ਮਿਹਨਤ ਅਤੇ ਵਕਤ ਲੱਗਦਾ ਹੈ। ਪਰ ਵੇਖਣ ਵਿੱਚ ਆਉਂਦਾ ਹੈ ਕਿ ਇਹਨਾਂ ਸਾਰੀਆਂ ਸੰਸਥਾਵਾਂ ਦਾ ਮਾਨਤਾ ਉੱਤੇ ਬਹੁਤ ਘੱਟ ਜਾਂ ਆਰਜ਼ੀ ਅਸਰ ਹੁੰਦਾ ਹੈ ਅਤੇ ਸੰਸਾਰ ਦੀ ਸਮੁੱਚੀ ਮਾਨਸਿਕ ਅਤੇ ਧਾਰਮਿਕ ਹਾਲਤ ਨਿਗਰਦੀ ਜਾ ਰਹੀ ਹੈ। ਜੀਵ ਦੀ ਇਸ ਗੰਭੀਰ ਅਤੇ ਭਿਆਨਕ ਅਵਸਥਾ ਦਾ ਮੂਲ ਕਾਰਨ ਮਾਇਕੀ ਭਰਮ ਹੀ ਹੈ। ਮਨੁੱਖਤਾ ਦੀ ਇਸ ਦੁਰਦਸ਼ਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਪੜ ਪਰ ਭੂਲੇ ਚੋਟਾਂ ਖਾਏ, ਬਹੁਤ ਸਿਆਣਪ ਆਵੇ ਜਾਏ, ਤਹਿ ਨਰ ਕਿਆ ਪੁਰਾਣ ਸੁਣ ਕੀਨਾ, ਅਨਭਾਵਨੀ ਭਗਤ ਨਹੀਂ ਉਪਜੀ ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖਤੇ ਨੇ ਛੂਟੀ, ਨੇਫਲ ਪਈ ਸਭ ਸੇਵਾ, ਬਾਟ ਪਾਰ ਘਰ ਮੂਸ ਬਿਰਾਨੋ, ਪੋਟ ਭਰੇ ਅਪਰਾਧੀ जह पर लोग जाए अब कीरत सोई अविद्या साधी। हिंसा तो मनते नहीं छूटी जी दया नहीं पाली, परमानंद साध संगत मिले कथा पुनीत ना चाली। स्कूल जा स्कूला कालजा विच खेडा होंदिया हन, तां विच अड्डो अड्ड स्कूल कालजा दे बच्चे हिस्सा लैंदे हन। भावें खिलाड़ी खेडा विच सारा ध्यान ते जोर ला देंदे हन, पर उन्हां दा जीवन मनोरथ अथवा जीवन सेध सिर्फ खेडा ही नहीं होंदिया बल्कि पढ़ाई करके जीवन नूं कामयाब बनाना है। इसी तरह इस त्रैगुणी माइकी मंडल विच सारा संसार ही वड्डा माइकी खेल अखाड़ा है, जिस विच सारे जीव दुई कुदरत अथवा वड खेल तमाशे विच खेड के परच रहे हैं। इस वड खेल तमाशे विच अकाल पुरख जीवां राही आप ही खेलदा है अते दूजे पासे आपे ही वख हो के अपने रचाए हुए वड खेल तमाशे नूं देख के प्रसन्न हो रहा है। ये सब चोजी अकाल पुरख दे अपने अलौकिक आश्चर्य चोज अथवा भेद हन, जिसनूं जीव अपनी सीमित बुद्धि नाल समझन तो असमर्थ है। आपे ही सब आप है प्यारा, आपे थाप उथापै, आपे वेग विकसदा प्यारा, कर चोज वेखे सब आपै, जिन उपाई रंग रवाई बैठा वेखे वक अकेला, आपे खेल करे सब करता ऐसा बूझे कोई। असी अपने भरम भुलावे वाले माइकी मंडल दे वड खेल तमाशे विच इतने गलतान खचित मस्त अथवा गवाचे हुए हाँ, इस माइकी तमाशे नूं ही अपना जीवन उद्देश, जीवन मनोरथ, जीवन सेध, जीवन मंजल समझी बैठे हाँ। इस तरह माइकी भुलावे विच इस आत्मिक भेद नूं भुल जांदे हाँ कि असी अकाल पुरख दे आत्मिक खिडारी हाँ, ते इस त्रैगुणी माइकी मंडल तो इलावा साडा कोई होर भी उचेरा सुचेरा सुनेरा चंगेरा रसदायक प्रेममय जीवन मनोरथ, जीवन सेध अते जीवन मंजल है। ऐसे उपरे अधूरे ते गलत ख्यालां निश्चयां विश्वास नूं ही गुरबाणी विच भरम किया गया है, जो कि साडे मन चित बुद्धि अंतिशकरण अथवा रघु रेशे विच इतना गहरा तस्या वस्या ते समाया होया है कि असी इस मानसिक भरम दा ही स्वरूप बन चुके हाँ अते इस भरम नूं ही सच करके मनी बैठे हाँ। दूजे लफ्जा विच जन्मां जन्मां तों जीव नूं दूजे दोए अथवा दूजा भाव दे अभ्यास द्वारा भरम दी छाया इतनी गहरी ते गूढ़ी हो चुकी है अथवा भरम दी प्यौंद चढ़ी हुई है कि जीव दी सोचनी ख्याल विचार बलबलिया विश्वास कर्म धर्म परमारथ आदि दियां तहां अंदर इसे भरम दी छाया चिमड़ी रहिंदी है। ये मानसिक भरम साडे जीवन दे हर पक्ष विच सहज सुभाए आप मुहारे प्रगट अते परवृत हो रहे हैं। हैरानी दी गल है कि भावें ये भरम दी छाया साडे जीवन दा अंग ही बन चुकी है, पर असी अपने भरम नूं मनन लई तैयार ही नहीं अते इसे भरम नूं ही मुकम्मल सच मन के इस विच पूरी तरह संतुष्ट अते गलतान हो रहे हाँ। इसलिए बावजूद इतने धर्मां धार्मिक ग्रंथां धार्मिक प्रचार धार्मिक उपदेशां दे जीव दे इस भरम दे अंधकार विचों निकलण नूं तैयार ही नहीं, जीव इस भरम दे अंधकार विचों निकलण लई तैयार ही नहीं। अवल तां धार्मिक उपदेशां नूं असी गौर नाल सुनदे ही नहीं, जे सुनदे भी हाँ तो ओपरे जे मन नाली हामी भर छड़दे हाँ। वेद पुराण सिमरत के मत सुन निमख ना ही है बसावे, गुरमत सुन कछ ज्ञान ना उपजो, पास ज्यों उदर परो। वेदा में नाम उत्तम ਸੋ ਸੁਣੇ ਨਾ ਹੀ, ਫਿਰੇ ਜੋ ਬੇਤਾਲਿਆ। ਇਸੇ ਤਰ੍ਹਾਂ ਪਾਪ ਅਤੇ ਪੁੰਨ ਦੀ ਬਾਬਤ ਵੀ ਸਾਨੂੰ ਭਰਮ ਹੈ, ਜਿਸ ਕਾਰਨ ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਲੋਕਾਂ ਦੇ ਪਾਪ ਪੁੰਨ ਦੀਆਂ ਭਿੰਨ ਭਿੰਨ ਕਸਵੱਟੀਆਂ ਹਨ। ਮਿਸਾਲ ਦੇ ਤੌਰ 'ਤੇ ਇੱਕ ਪਾਸੇ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ ਅਤੇ ਦੂਜੇ ਪਾਸੇ ਜੀਵਾਂ ਦੀ ਕੁਰਬਾਨੀ ਦੇਣੀ ਪੁੰਨ ਹੀ ਨਹੀਂ ਬਲਕਿ ਪਰਮਾਰਥ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਸਾਡੀਆਂ ਕਚਹਿਰੀਆਂ ਵਿੱਚ ਜਿਸ ਤਰ੍ਹਾਂ ਕਈ ਦਰਜੇ ਦੇ ਜੁਰਮ ਗਿਣੇ ਜਾਂਦੇ ਹਨ ਅਤੇ ਉਹਨਾਂ ਜੁਰਮਾਂ ਦੇ ਪਿੱਛੇ ਕਾਰਨ ਜਾਂ ਭਾਵਨਾ ਦਾ ਖਿਆਲ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਮਾਨਸਿਕ ਭਾਵਾਂ ਪਾਪਾਂ ਦੇ ਭਿੰਨ ਭਿੰਨ ਦਰਜੇ ਹਨ। ਸਾਡੇ ਪਾਪ ਤਿੰਨ ਕਿਸਮ ਵਿੱਚ ਵੰਡੇ ਜਾ ਸਕਦੇ ਹਨ। ਇੱਕ ਹੈ ਸਰੀਰਕ ਪਾਪ, ਜਿਵੇਂ ਚੋਰੀ, ਯਾਰੀ, ਮਾਰ ਕੁਟਾਈ ਆਦਿ। ਦੂਸਰਾ ਮਾਨਸਿਕ ਪਾਪ, ਸਾਡੇ ਮਨ ਦੀ ਮਲੀਨਤਾ ਅਤੇ ਗਿਰਾਵਟ ਤੋਂ ਉਤਪੰਨ ਹੁੰਦੇ ਹਨ, ਜਿਵੇਂ ਈਰਖਾ, ਦਵੈਗ, ਵੈਰ, ਵਿਰੋਧ। ਇਹ ਮਾਨਸਿਕ ਪਾਪ। ਆਤਮਿਕ ਪਾਪ, ਸੰਤਾਂ, ਮਹਾਂਪੁਰਖਾਂ ਅਤੇ ਭਗਤਾਂ ਦੀ ਨਿੰਦਾ ਕਰਨੀ, ਦੁੱਖ ਦੇਣਾ ਅਤੇ ਜਗਿਆਸੂਆਂ ਦੇ ਉੱਦਮ ਨੂੰ ਵਿਰੋਧ ਨਾਲ ਦਬਾਉਣਾ ਜਾਂ ਬਦਨਾਮ ਕਰਨਾ ਅਥਵਾ ਭੰਬਲ ਭੂਸਿਆਂ ਵਿੱਚ ਪਾ ਕੇ ਜੀਵਨ ਤਬਾਹ ਕਰਨਾ ਆਦਿ। ਇਹ ਆਤਮਿਕ ਪਾਪ। ਅਸਲ ਵਿੱਚ ਨਾਲ ਲਿਖੇ ਹੁਕਮ ਤੋਂ ਬੇਸੁਰੇ ਹੋ ਕੇ ਹੀ ਹਉਮੈ ਦੇ ਅਧੀਨ ਨੀਵੇਂ ਖਿਆਲ, ਆਸਾ ਮਨਸਾ ਅਤੇ ਤਿਸ਼ਨਾ ਉਪਜਦੇ ਹਨ, ਜੋ ਕਿ ਸਾਰੇ ਨੀਵੇਂ ਕਰਮਾਂ ਦੇ ਪਾਪਾਂ ਦਾ ਮੂਲ ਕਾਰਨ ਹੈ। ਮਨੁੱਖ ਆਪਣੇ ਭਾਣੇ ਵਿੱਚ ਨੀਵੀਂ ਰੁਚੀ ਦੇ ਅਧੀਨ ਹੋ ਕੇ ਪਾਪ ਕਮਾਉਂਦਾ ਹੈ। ਆਪਣਾ ਮਨ ਇੰਨਾ ਮਲੀਨ ਕਰ ਲੈਂਦਾ ਹੈ ਕਿ ਉਹ ਮੈਲੇ ਮਨ ਦੁਆਰਾ ਕਰਮਬੱਧ ਹੋ ਜਾਂਦਾ ਹੈ ਅਤੇ ਉਸ ਤੋਂ ਮਲੋ ਮਲੀ ਆਪਣੇ ਆਪ ਪਾਪ ਹੁੰਦੇ ਰਹਿੰਦੇ ਹਨ। ਆਖਰ ਉਸਦੇ ਪਾਪ ਦੀ ਰੁਚੀ ਅਤੀ ਤੀਬਰ ਅਤੇ ਡੂੰਘੀ ਹੋ ਕੇ ਉਸਦੇ ਤਨ, ਮਨ, ਅੰਤਸ਼ਕਰਨ ਵਿੱਚ ਤਸ ਵਸ ਜਾਂਦੀ ਹੈ। ਉਹ ਆਪਣੇ ਆਪ ਰਸਾਤਲ ਵੱਲ ਰੁੜਿਆ ਜਾਂਦਾ ਹੈ, ਆਪਣੀ ਤਬਾਹੀ ਦਾ ਕਾਰਨ ਬਣਦਾ ਹੈ। ਇਹ ਸਾਰੇ ਨੀਵੀਆਂ ਰੁਚੀਆਂ ਤੋਂ ਉਪਜੇ ਪਾਪ ਮਾਇਆ ਦੇ ਭਰਮ ਭੁਲਾਵੇ ਵਿੱਚ ਹੋਮੈ ਅਤੇ ਮੈਂ ਮੇਰੀ ਦਾ ਪ੍ਰਤੀਬਿੰਬ ਅਤੇ ਪ੍ਰਗਟਾਵਾ ਹਨ। ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਹੀ ਮਾਇਆ ਦਾ ਭਰਮ ਉਪਜਦਾ ਹੈ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਅਕਾਲ ਪੁਰਖ ਦੀ ਭੁੱਲ ਹੀ ਪਾਪ ਅਤੇ ਅਕਾਲ ਪੁਰਖ ਦੀ ਯਾਦ ਹੀ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਇਸੇ ਤਰ੍ਹਾਂ ਜਮ੍ਹਾਂ ਦੀ ਬਾਬਤ ਵੀ ਸਾਨੂੰ ਭਰਮ ਭੁਲੇਖੇ ਅਤੇ ਅਸੀਂ ਕਈ ਕਿਸਮ ਦੀਆਂ ਡਰਾਉਣੀਆਂ ਸ਼ਕਲਾਂ ਵਾਲੇ ਮਨੋਕਲਪਿਤ ਰਾਕਸ਼ਸ, ਦੈਂਤ, ਦੈਵੀ ਦੇਵਤੇ ਘੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਇਹ ਹੈ ਕਿ ਰੱਬ ਦੀ ਦਰਗਾਹ ਵਿੱਚ ਕੋਈ ਦਫ਼ਤਰ ਹੋਵੇਗਾ ਕਿ ਉਸ ਸਾਡੇ ਲੇਖ ਲਿਖੇ ਜਾਂਦੇ ਹਨ ਅਤੇ ਅੰਤ ਨੂੰ ਮੌਤ ਉਪਰੰਤ ਦਫ਼ਤਰ ਸੋਧਿਆ ਜਾਂਦਾ ਹੈ ਅਤੇ ਫੈਸਲੇ ਹੁੰਦੇ ਹਨ। ਅਸਲ ਵਿੱਚ ਇਹ ਸਾਰਾ ਖੇਲ ਅਖਾੜਾ ਸੂਖਮ ਇਲਾਹੀ ਹੁਕਮ ਦਾ ਪਸਾਰਾ ਅਤੇ ਸਿਲਸਿਲਾ ਹੈ ਜਿਸ ਨੂੰ ਪ੍ਰਭੂ ਆਪਣੇ ਹੁਕਮ ਦੁਆਰਾ ਹੀ ਚਲਾਉਂਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮੀ ਸਿਸ਼ ਸਾਜਨ ਬਹੁਬਿਤ ਸੰਸਾਰਾ। ਅੰਤਰ ਆਤਮੇ ਹੁਕਮ ਦੀ ਸੂਖਮ ਸਵੈ ਚਾਲਿਤ ਸ਼ਕਤੀ ਦੁਆਰਾ ਸਾਡੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਦੇ ਲੇਖ ਅੰਤਸ਼ਕਰਨ ਰੂਪੀ ਕੰਪਿਊਟਰ ਵਿੱਚ ਨਾਲੋ ਨਾਲ ਉਕਰੇ ਜਾਂਦੇ ਹਨ। ਅੰਤਰ ਆਤਮੇ ਹੁਕਮ ਦੀ ਸੂਖਮ ਸਵੈ ਚਾਲਿਤ ਸ਼ਕਤੀ ਦੁਆਰਾ ਸਾਡੇ ਚੰਗੇ ਮਾੜੇ ਖਿਆਲ ਜਾਂ ਕਰਮਾਂ ਦੇ ਲੇਖ ਅੰਤਸ਼ਕਰਨ ਰੂਪੀ ਕੰਪਿਊਟਰ ਵਿੱਚ ਨਾਲੋ ਨਾਲ ਉਕਰੇ ਜਾਂਦੇ ਹਨ। ਇਹ ਅੰਤਸ਼ਕਰਨ ਦੇ ਲੇਖ ਜਾਂ ਰੰਗਤ ਹੀ ਸਾਡਾ ਚਾਲ ਚਲਨ, ਸੁਭਾਅ ਜਾਂ ਭਾਗ ਹਨ ਜੋ ਹਰ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਆਪਣੇ ਆਪ ਅਣਜਾਣੇ ਹੀ ਬਦਲਦੇ ਰਹਿੰਦੇ ਹਨ, ਜਿਨ੍ਹਾਂ ਦਾ ਨਤੀਜਾ ਨਾਲੋ ਨਾਲ ਸਮਾਂ ਪਾ ਕੇ ਭੋਗਣਾ ਪੈਂਦਾ ਹੈ। ਹੁਣ ਦੇ ਕਰਮ ਹੀ ਅਗਲੇ ਪਲ ਵਿੱਚ ਪੂਰਵ ਕਰਮ ਬਣ ਜਾਂਦੇ ਹਨ ਜੋ ਕਿ ਸਹਿਜੇ ਸਹਿਜੇ ਧੁਰ ਕਰਮ ਜਾਂ ਭਾਗ ਬਣ ਜਾਂਦੇ ਹਨ। ਦੂਜੇ ਲਫਜ਼ਾਂ ਵਿੱਚ ਸਾਡੇ ਚੰਗੇ ਜਾਂ ਮਾੜੇ ਕਰਮਾਂ ਦਾ ਨਿਬੇੜਾ ਇਲਾਹੀ ਹੁਕਮ ਅਨੁਸਾਰ ਆਉਣ ਵਾਲੇ ਸਮੇਂ ਜਾਂ ਜਨਮ ਵਿੱਚ ਦੁੱਖ ਜਾਂ ਸੁੱਖ ਭੋਗਣ ਦੇ ਨਾਲ ਹੀ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਚੰਗੇ ਜਾਂ ਮਾੜੇ ਕਰਮਾਂ ਦਾ ਨਿਬੇੜਾ ਇਲਾਹੀ ਹੁਕਮ ਅਨੁਸਾਰ ਆਉਣ ਵਾਲੇ ਸਮੇਂ ਜਾਂ ਜਨਮ ਵਿੱਚ ਦੁੱਖ ਜਾਂ ਸੁੱਖ ਭੋਗਣ ਦੇ ਨਾਲ ਹੀ ਹੁੰਦਾ ਹੈ। ਇਸ ਲਈ ਸਵਰਗ ਅਤੇ ਨਰਕ ਸਭ ਇਸੀ ਕੁਦਰਤ ਵਿੱਚ ਮੌਜੂਦ ਹਨ। ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦਿਨ ਰਾਤ ਕਮਾਇੜੋ ਸੋ ਆਇਓ ਮਾਥਾ, ਕੁਦਰਤ ਤਖਤ ਰਚਾਇਆ ਸੱਚ ਨਿਬੇੜਨ ਹਾਰੋ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਜਿਹਾ ਬੀਜੇ ਸੋ ਲੁਣੇ ਵਾਲੀ ਹਕੀਕਤ ਨੂੰ ਮਨ ਬਚ ਕਰਮ ਦੁਆਰਾ ਦ੍ਰਿੜ ਕਰਕੇ ਹਉਮੈ ਰਹਿਤ ਜੀਵਨ ਬਣਾਉਣ ਨਾਲ ਜਗਿਆਸੂ ਦੇ ਸਾਰੇ ਲੇਖ ਸਹਿਜੇ ਸਹਿਜੇ ਖਤਮ ਹੋ ਜਾਂਦੇ ਹਨ। ਜਿਹਾ ਬੀਜੇ ਸੋ ਲੈਣੇ ਵਾਲੀ ਹਕੀਕਤ ਨੂੰ ਮਨ ਬਚ ਕਰਮ ਦੁਆਰਾ ਦ੍ਰਿੜ ਕਰਕੇ ਹਉਮੈ ਰਹਿਤ ਜੀਵਨ ਬਣਾਉਣ ਨਾਲ ਜਗਿਆਸੂ ਦੇ ਸਾਰੇ ਲੇਖ ਸਹਿਜੇ ਸਹਿਜੇ ਖਤਮ ਹੋ ਜਾਂਦੇ ਹਨ। ਸੰਤਨ ਮੁੱਖ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੇਗੋ ਜੋ ਫਾਟਿਓ ਸਗਲੋ ਲੇਖਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਤਾਂ ਤੇ ਸਾਡਾ ਮਨ ਅਥਵਾ ਅੰਤਸ਼ਕਰਨ ਹੀ ਧਰਮ ਰਾਜ ਦਾ ਦਫ਼ਤਰ ਹੈ। ਸਾਡਾ ਮਨ ਅਥਵਾ ਅੰਤਸ਼ਕਰਨ ਹੀ ਧਰਮ ਰਾਜ ਦਾ ਦਫ਼ਤਰ ਹੈ। ਪਰ ਅਸੀਂ ਅਕਲ ਲਤੀਫ ਹੁੰਦਿਆਂ ਹੋਇਆਂ ਵੀ ਕਾਲੇ ਲੇਖ ਲਿਖੀ ਜਾ ਰਹੇ ਹਾਂ, ਆਪਣੇ ਫੁਰਨਿਆਂ ਖਿਆਲਾਂ ਵਲਵਲਿਆਂ ਅਤੇ ਕਰਮਾਂ ਦੀ ਪੜਚੋਲ ਕਰਕੇ ਮਨੁੱਖ ਖੁਦ ਹੀ ਫੈਸਲਾ ਕਰ ਸਕਦਾ ਹੈ ਕਿ ਮੇਰਾ ਲੇਖਾ ਕਿਹੋ ਜਿਹਾ ਹੈ। ਇਹ ਸਾਰੀ ਗੁਪਤ ਇਲਾਹੀ ਪੈਰਵੀ ਜਾਂ ਕਾਰਵਾਈ ਹੁਕਮ ਅਨੁਸਾਰ ਚੁੱਪ ਚੁਪੀਤੇ ਹੋ ਰਹੀ ਹੈ, ਜੋ ਸੱਚੋ ਸੱਚ ਅਤੇ ਧਰਮ ਨਿਆਇ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀਵਾਨ। ਇਸ ਲਈ ਸਪਸ਼ਟ ਹੈ ਕਿ ਸਾਡੀ ਸੁਰਤ ਜਾਂ ਮਨ ਹੀ ਚਿੱਤਰਗੁਪਤ ਹੈ, ਜੋ ਕਿ ਸਾਡੀ ਜ਼ਿੰਦਗੀ ਦੀ ਫਿਲਮ ਅਥਵਾ ਚਿੱਤਰ ਗੁਪਤ ਤੌਰ 'ਤੇ ਦਰਜ ਕਰ ਲੈਂਦਾ ਹੈ। ਸਾਡਾ ਮਨ ਹੀ ਚਿੱਤਰਗੁਪਤ ਹੈ, ਜੋ ਕਿ ਸਾਡੀ ਜ਼ਿੰਦਗੀ ਦੀ ਫਿਲਮ ਅਥਵਾ ਚਿੱਤਰ ਗੁਪਤ ਤੌਰ 'ਤੇ ਦਰਜ ਕਰ ਲੈਂਦਾ ਹੈ। ਇਸ ਤਰ੍ਹਾਂ ਸਵਰਗ ਨਰਕ ਪ੍ਰਥਾਏ ਵੀ ਗੁਰਬਾਣੀ ਵਿੱਚ ਇਉਂ ਨਿਰਣਾ ਕੀਤਾ ਗਿਆ ਹੈ ਕਿ ਸੁਰਗ ਵਾਸ ਨਾ ਬਾਛੀਏ, ਡਰੀਏ ਨਾ ਨਰਕ ਨੇ ਵਾਸ, ਹੋ ਨਾ ਹੈ ਸੋ ਹੋਈ ਹੈ, ਮਨੇ ਨਾ ਕੀਜੇ ਆਸ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਰ ਨਾ ਕੱਢਦੇ ਆਪਣੇ ਗੁਰ ਪ੍ਰਸਾਦੇ। ਕਬੀਰ ਸੁਰਗ ਨਰਕ ਤੇ ਮੈ ਰਿਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਰਾਤ। ਉਪਰਲੀਆਂ ਵਿਚਾਰਾਂ ਦੁਆਰਾ ਸਪਸ਼ਟ ਹੁੰਦਾ ਹੈ ਕਿ ਅਸੀਂ ਨੀਵੇਂ ਅਤੇ ਭੈੜੇ ਕਰਮਾਂ ਦੁਆਰਾ ਜਮਾਂ ਦੇ ਵਸ ਪੈਂਦੇ ਹਾਂ। ਨੀਵੇਂ ਕਰਮ ਸਾਡੀਆਂ ਨੀਵੀਂ ਰੁਚੀਆਂ ਤੋਂ ਪ੍ਰਗਟ ਹੁੰਦੇ ਹਨ। ਨੀਵੀਂ ਰੁਚੀਆਂ ਸਾਡੇ ਅੰਤਸ਼ਕਰਨ ਦੀ ਰੰਗਤ ਅਤੇ ਬਾਹਰਲੀ ਕੁਸੰਗਤ ਤੋਂ ਬਣਦੀਆਂ ਹਨ। ਅੰਤਸ਼ਕਰਨ ਸਾਡੇ ਪਿਛਲੇ ਕਰਮਾਂ ਅਤੇ ਹੁਣ ਦੇ ਖਿਆਲਾਂ ਅਨੁਸਾਰ ਬਣਦਾ ਹੈ। ਨੀਵੀਂ ਖਿਆਲ ਜਾਂ ਕਰਮ ਹਉਮੈ ਦੇ ਹਨੇਰ ਵਿੱਚ ਉਪਜਦੇ ਅਤੇ ਪਲਦੇ ਹਨ। ਹਉਮੈ ਤ੍ਰੈ ਗੁਣੀ ਮਾਇਕੀ ਮੰਡਲ ਦਾ ਭਰਮ ਪਲਾਵਾ ਹੈ ਅਤੇ ਮਾਇਆ ਅਕਾਲ ਪੁਰਖ ਦੀ ਗੈਰ ਹਾਜ਼ਰੀ ਜਾਂ ਭੁੱਲ ਤੋਂ ਉਪਜਦੀ ਹੈ। ਪਰਮੇਸ਼ੁਰ ਤੋਂ ਭੁੱਲਣਾ ਜਾਂ ਬੇਮੁਖ ਹੋਣਾ ਹੀ ਜਮਾਂ ਦੇ ਵਸ ਪੈਣਾ ਹੈ। ਜਿਸ ਖਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ, ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸੋ ਪਰੇ ਕਾਮ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਏ ਜੋ ਸੰਨੀ ਉੱਪਰ ਚੋਰ। ਜਦ ਅਸੀਂ ਨਾਮ ਦੀ ਰੋਸ਼ਨੀ ਜਾਂ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਮਾਇਕੀ ਹਨੇਰੀ ਦੁਨੀਆ ਯਾਨੀ ਰੱਬ ਦੀ ਭੁੱਲ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਹਨੇਰ ਰੂਪੀ ਮਾਇਕੀ ਜਮਾ ਨਾਲ ਵਾਹ ਪੈਂਦਾ ਹੈ, ਹਨੇਰ ਰੂਪੀ ਮਾਇਕੀ ਜਮਾ ਨਾਲ ਵਾਹ ਪੈਂਦਾ ਹੈ ਅਤੇ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ ਅਤੇ ਜਮਾਂ ਦੇ ਚੀਰੇ ਜਾਂ ਲੇਖੇ ਵਿੱਚ ਵਿਚਰਦੇ ਹਾਂ ਅਤੇ ਜਮਾਂ ਦੀ ਫਾਸੀ ਗੱਲ ਪੈ ਜਾਂਦੀ ਹੈ, ਜਿਸ ਕਾਰਨ ਅਸੀਂ ਜਮਾਂ ਦੇ ਠੇਂਗੇ ਜਿਉਂਦੇ ਵੀ ਅਤੇ ਮਰ ਕੇ ਵੀ ਸਹਿੰਦੇ ਰਹਿੰਦੇ ਹਾਂ। ਤ੍ਰੈ ਗੁਣੀ ਮਾਇਕੀ ਮੰਡਲ ਦੇ ਔਗਣ ਅਤੇ ਆਤਮਿਕ ਪ੍ਰਕਾਸ਼ ਦੇ ਗੁਣ ਇੱਕ ਦੂਜੇ ਦੇ ਵਿਰੋਧੀ ਮੁਤਜ਼ਾਦ ਅਤੇ ਉਲਟ ਹਨ। ਇਹਨਾਂ ਦੋਹਾਂ ਮੰਡਲਾਂ ਨੂੰ ਸਮਝ ਗੋਚਰਾ ਕਰਨ ਲਈ ਹੇਠਲਾ ਬਿਊਰਾ ਦਿੱਤਾ ਜਾਂਦਾ ਹੈ। ਇੱਕ ਪਾਸੇ ਆਤਮ ਮੰਡਲ ਦੇ ਪ੍ਰਕਾਸ਼ ਦਾ ਨਿਰਗੁਣ ਸਰੂਪ, ਦੂਸਰੇ ਪਾਸੇ ਮਾਇਕੀ ਭਰਮ ਦੇ ਦਾ ਸਰਗੁਣ ਅਤੇ ਮਾਨਸਿਕ ਸਰੂਪ। ਜੋ ਆਤਮਿਕ ਮੰਡਲ ਦੇ ਪ੍ਰਕਾਸ਼ ਦਾ ਨਿਰਗੁਣ ਸਰੂਪ ਹੈ ਉਹ ਇੱਕੋ ਇੱਕ ਹੈ, ਸੱਚ ਹੈ, ਅਵਿਨਾਸ਼ੀ ਹੈ, ਤਤ ਗਿਆਨ ਹੈ, ਅਨੰਤ ਹੈ, ਸੂਖਮ ਹੈ, ਅਨਾਮ ਹੈ, ਬਖਸ਼ਿਸ਼ ਰੂਪ ਹੈ, ਦਾਤਾ ਹੈ, ਮਿੱਠ ਬੋਲੜਾ ਹੈ, ਗੁਣਾਂ ਦਾ ਸੋਮਾ ਹੈ, ਪਿਆਰ ਹੈ, ਮਿਲਾਪ ਹੈ, ਖਿੱਚ ਹੈ, ਸਤਯੁਗ ਹੈ, ਪਰ ਸਵਾਰਥੀ ਹੈ, ਹੱਥੋਂ ਦੇ ਕੇ ਭਲਾ ਬਣਾਵੇ ਹੈ, ਜਮ ਨੇੜ ਨਾ ਆਵੇ ਹੈ, ਰੱਬੀ ਭਾਣਾ ਹੈ, ਸਦਾ ਸੁੱਖ ਹੈ, ਸਦਾ ਪ੍ਰਕਾਸ਼ ਹੈ, ਅਟਲ ਹੈ, ਮਹਿਲ ਹੈ। ਅਤੇ ਦੂਸਰੇ ਪਾਸੇ ਮਾਇਕੀ ਮੰਡਲ ਦੇ ਭਰਮ ਭੁਲਾਵੇ ਦਾ ਸਰਗੁਣ ਅਤੇ ਮਾਨਸਿਕ ਰੂਪ ਵਿੱਚ ਅਨੇਕਤਾ ਹੈ, ਕੂੜ ਹੈ, ਨਾਸ਼ਵੰਤ ਹੈ, ਫੋਕਾ ਦਿਮਾਗੀ ਗਿਆਨ ਹੈ, ਸੀਮਤ ਹੈ, ਅਸਥੂਲ ਹੈ, ਅਨੇਕਾਂ ਨਾਮ ਹਨ, ਡੰਡ ਦੇਣ ਵਾਲਾ ਹੈ, ਮੰਗਤਾ ਹੈ, ਕੋੜਾ ਬੋਲਣਾ ਹੈ, ਔਗੁਣਾਂ ਦਾ ਚਸ਼ਮਾ ਹੈ, ਨਫ਼ਰਤ ਹੈ, ਵਿਛੋੜਾ ਹੈ, ਤਿਰਸਕਾਰ ਹੈ, ਕਲਯੁਗ ਹੈ, ਨਿਸਵਾਰਥੀ ਹੈ, ਖੁਸ਼ਖੁਸ ਲੈਂਦਾ ਵਸਤ ਪਰਾਈ ਹੈ, ਜਮ ਕਰੇ ਖੁਆਰੀ ਹੈ, ਆਪਣਾ ਭਾਣਾ ਹੈ, ਸਦਾ ਦੁੱਖ ਹੈ, ਪਰਮ ਦਾ ਅੰਧਕਾਰ ਹੈ, ਧੂੰਏ ਕਾ ਪਹਾੜ ਹੈ। ਇਸ ਬਿਹਰੋ ਤੋਂ ਸਪਸ਼ਟ ਹੈ ਕਿ ਅਕਾਲ ਪੁਰਖ ਤੋਂ ਅਸ਼ਰਧਕ ਹੋਣਾ ਜਾਂ ਬੇਮਕ ਹੋਣਾ ਪਰਮ ਹੈ, ਦਿਸ਼ਟਮਾਨ ਝੂਠੀ ਦੁਨੀਆਂ ਨੂੰ ਸੱਚ ਸਮਝਣਾ ਪਰਮ ਹੈ, ਹਉਮੈ ਅਥਵਾ ਮੈਂ ਮੇਰੀ ਵਿੱਚ ਵਿਚਰਨਾ ਪਰਮ ਹੈ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਣਾ ਪਰਮ ਹੈ, ਮਾਇਆ ਮੋਹ ਵਿੱਚ ਫਸਣਾ ਪਰਮ ਹੈ, ਈਰਖਾ ਦੁਆਕ ਅਤੇ ਵੈਰ ਵਿਰੋਧ ਵਿਚਰਨਾ ਪਰਮ ਹੈ, ਅਮੂਲਕ ਜੀਵਨ ਨੂੰ ਝੂਠੀ ਮਾਇਆ ਵਿੱਚ ਰੋਲਣਾ ਪਰਮ ਹੈ, ਰੁੱਖਾ ਸੁੱਕਾ ਦਿਮਾਗੀ ਗਿਆਨ ਘੋਟਣਾ ਪਰਮ ਹੈ, ਹਉਮੈ ਵਿੱਚ ਕੀਤੇ ਪਰਉਪਕਾਰ ਅਤੇ ਨੇਕੀਆਂ ਪਰਮ ਹੈ, ਦਿਮਾਗੀ ਪੱਧਰ ਦੇ ਨਿਸ਼ਚੇ ਅਥਵਾ ਸ਼ਰਧਾ ਭਾਵਨੀਆਂ ਪਰਮ ਹੈ, ਮਨੋਕਲਪਿਤ ਦਿਮਾਗੀ ਧਾਰਮਿਕ ਪ੍ਰਾਪਤੀਆਂ ਪਰਮ ਹੈ, ਦੈਵੀ ਜੀਵਨ ਤੋਂ ਅਣਜਾਣ ਅਤੇ ਬੇਪਰਵਾਹ ਰਹਿਣਾ ਪਰਮ ਹੈ, ਅਕਾਲ ਪੁਰਖ ਨੂੰ ਵਿਸਾਰਨਾ ਜਾਂ ਭੁੱਲਣਾ ਪਰਮ ਹੈ, ਅਣਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੇ ਪ੍ਰਮ ਫਾਸ, ਪ੍ਰੇਮ ਭਗਤ ਨਹੀਂ ਉਪਜੇ ਤਾਂ ਤੇ ਰਵਿਦਾਸ ਉਦਾਸ, ਕਥਨੀ ਕਹਿ ਪਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ, ਬਹੁਤ ਸਿਆਣਪ ਪਰਮ ਨਾ ਜਾਏ ਮਨ ਕਠੋਰ ਦੂਜੇ ਪਾਏ ਲਾਗਾ, ਪਰਮੇ ਭੂਲਾ ਫਿਰੇ ਅਭਾਗਾ, ਧੰਦਾ ਕਰਤ ਸਗਲੀ ਪਤ ਖੋਵਸ ਪਰਮ ਨਾ ਮਿਟਸ ਗਵਾਰਾ। ਇਹੋ ਜੇ ਅਨੇਕਾਂ ਮਾਨਸਿਕ ਭਰਮ ਸਾਡੇ ਨਾਲ ਪਲ ਪਲ ਨਿਮਕ ਨਿਮਕ ਦਿਨ ਸਰਾਤ ਸਾਰੀ ਉਮਰ ਪ੍ਰੇਤ ਵਾਂਗ ਚਿੰਬੜੇ ਰਹਿੰਦੇ ਹਨ ਅਤੇ ਇਸ ਭਰਮ ਗੜ ਵਿੱਚ ਹੀ ਅਸੀਂ ਜਨਮਾਂ ਜਨਮਾਂ ਤੋਂ ਮਾਇਕੀ ਜੀਵਨ ਵਿੱਚ ਪ੍ਰਵਿਰਤ ਹੁੰਦੇ ਹਾਂ ਅਤੇ ਪਲਸਦੇ ਆਏ ਹਾਂ। ਮਾਇਆ ਮੋਹ ਕੜੇ ਕੜ ਪੱਚਿਆ, ਬਿਨ ਨਾਵੇਂ ਭਰਮ 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 ਖਪਿਆ, ਮਨਮੁਖ ਦੁਖੀਏ ਸਦਾ ਭਰਮ ਭੂਲੇ, ਤਿੰਨੀ ਬਿਰਥਾ ਜਨਮ ਗਵਾਇਆ। ਮਨੁੱਖਤਾ ਦੀ ਐਸੀ ਭਰਮਈ ਦੁਰਦਸ਼ਾ ਨੂੰ ਦੇਖ ਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਦੁਆਰਾ ਜੀਵ ਨੂੰ ਇਉਂ ਤਾੜਨਾ ਕੀਤੀ ਹੈ, ਰੇ ਨਰ ਇਹ ਸਾਚੀ ਜੀ ਤਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ, ਬਾਰੂ ਭੀਤ ਬਣਾਈ ਰਚ ਭਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ, ਉਰਜੋ ਕਹਾਂ ਗਵਾਰ, ਅਜੂ ਸਮਝ ਕਛ ਬਿਗੜਿਓ ਨਾਹਿਨ, ਪਜਲੇ ਨਾਮ ਮੁਰਾਰ, ਕਹੋ ਨਾਨਕ ਨਿਜ ਮਤ ਸਾਧਨ ਕੋ, ਪਾਖਿਓ ਤੋਹੇ ਪੁਕਾਰ, ਛੋੜ ਜਾਏ ਸੇ ਕਰੇ ਪਰਾਲ, ਕਾਮ ਨਾ ਆਵੇ ਸੇ ਜੰਜਾਲ, संग न चालें तिनस्यों हीत जो बैराई सही मीत। ऐसे परम पुले संसारा जन्म पदार्थ खोए गवारा। साज धर्म नहीं पावे डीठा झूठ तो स्यो रचियो मीठा। दात प्यारी विसरिया दातारा जाने नाही मरण विचारा। वस्त पराई को उठ रोवे कर्म तरम सगलाई खोवे। हुक्म न बूझे आवन जाने पाप करे ता पछो ताड़े। हुक्म न बूझे आवड़ जाड़े पाप करे ता पछो ताड़े। वाहिगुरु जी का खालसा वाहिगुरु जी की फतेह। महापुरख बाऊ जी ने 130 दे जो लेख लिखे हैं अलग अलग विषय पर, आप जरूर इन्हों पढ़िए, होरना पढ़ने वास्ते प्रेरणा करिए। इन्हों का अनुवाद हिंदी भी हो चुका है, 5 लेख इंग्लिश भी हैं। सारे प्रति बेनती है कि जिन्हों पास हैं वो घर बंद करके ना रखन। आम तौर पर वेख्या गया है कि लेख सब दे कोल हैं पर पढ़ते कोई नहीं, कहने साढ़े पास समय ही नहीं। इस करके आप घर में ले जा रहे हैं कि इन्हों खोल के इन्हों पढ़िए, बार बार पढ़िए। जिन्नी बारी पढ़ांगे सानू नवी सेध मिलेगी, नवा उत्साह मिलेगा। वाहिगुरु जी का खालसा वाहिगुरु जी।